ਚਾਰਜ ਵਿਸਮਾਦ ਇੰਨਾ ਆਨੰਦ ਆਉਣਾ ਹੈ ਜਿਹੜਾ ਕਿਹਾ ਨਹੀਂ ਜਾਣਾ, ਦੱਸ ਨਹੀਂ ਸਕਣਾ। ਹੁਣ ਜਿਹਨਾਂ ਨੂੰ ਇਸ ਗੱਲ ਦਾ ਸ਼ੌਕ ਹੈ ਵੀ ਅੰਮ੍ਰਿਤ ਕਿਵੇਂ ਪ੍ਰਗਟ ਕਰੀਏ, ਉਹ ਤਰੀਕਾ ਗੁਰੂ ਦਸ਼ਮੇਸ਼ ਪਿਤਾ ਨੇ ਸਾਡੇ ਵਾਸਤੇ ਲਿਆਂਦਾ ਵੀ ਅੰਮ੍ਰਿਤ ਅਸੀਂ ਕਿਵੇਂ ਅੰਦਰੋਂ ਕੱਢ ਸਕਦੇ ਹਾਂ। ਮਹਾਰਾਜ ਕਹਿੰਦੇ ਅੰਦਰ ਖੂਹ ਭਰਿਆ ਹੋਇਆ ਅੰਮ੍ਰਿਤ ਦਾ, ਉਹ ਕੱਢ ਕੱਢ ਕੇ ਜਿਵੇਂ ਪਾਣੀ ਕੱਢਣ ਵਾਲੀ ਡੋਲ ਪਾਉਂਦੀ ਹੈ, ਲੱਜ ਦੇ ਨਾਲ ਖਿੱਚੀ ਜਾਂਦੀ ਹੈ ਤੇ ਪਾਣੀ ਪੀ ਕੇ ਪਿਆਸ ਬੁਝਾਉਂਦੀ ਹੈ, ਐਸੇ ਤਰ੍ਹਾਂ ਇੱਕ ਤਰੀਕਾ ਦੱਸਿਆ ਮਹਾਰਾਜ ਨੇ ਵੀ ਇੱਕ ਜੁਗਤ ਹੈਗੀ, ਉਹ ਜਦ ਤੱਕ ਜੁਗਤ ਨਹੀਂ ਵਰਤਦੇ ਉਨੀ ਦੇਰ ਤੱਕ ਉਹ ਅੰਮ੍ਰਿਤ ਪ੍ਰਗਟ ਨਹੀਂ ਹੁੰਦਾ, ਆਪਾਂ ਉਸ ਹੁਣ ਜੁਗਤ ਦਾ ਜ਼ਿਕਰ ਕਰਨਾ ਹੈ। ਸੋ ਗੁਰੂ ਦਸ਼ਮੇਸ਼ ਪਿਤਾ ਨੇ ਅੱਜ ਦੇ ਦਿਨ ਇਹ ਜੁਗਤ ਖਾਲਸੇ ਨੂੰ ਦੱਸੀ। ਵਿਸਾਖੀ ਜਿਹੜੀ ਹੈ ਸਾਧ ਸਿੰਘ ਜੀ, ਇਹ ਸ਼ੁਰੂ ਤੋਂ ਹੀ ਬਹੁਤ ਵੱਡਾ ਤਿਉਹਾਰ ਚੱਲਿਆ ਆ ਰਿਹਾ, ਫਸਲਾਂ ਦਾ ਤਿਉਹਾਰ ਤਾਂ ਇਹ ਹੈਗਾ ਹੀ ਹੈਗਾ। ਕਿਸਾਨ ਦਾ ਸਾਲ ਪਿਛਲਾ ਖਤਮ ਹੋ ਗਿਆ ਕੱਲ, ਅੱਜ ਨਵਾਂ ਸਾਲ ਚੱਲਿਆ ਕਿਸਾਨ ਦਾ। ਜੋਤਸ਼ੀਆਂ ਦੇ ਸਾਲ ਨੂੰ ਲੱਗੇ ਨੂੰ ਮਹੀਨਾ ਹੋ ਗਿਆ, ਅੰਗਰੇਜ਼ਾਂ ਦਾ ਸਾਲ 31 ਦਸੰਬਰ ਨੂੰ ਖਤਮ ਹੋ ਗਿਆ, ਵਪਾਰੀਆਂ ਦਾ ਸਾਲ 31 ਮਾਰਚ ਨੂੰ ਖਤਮ ਹੋ ਗਿਆ, ਕਿਸਾਨ ਦਾ ਸਾਲ ਜਿਹੜਾ ਉਹ ਕੱਲ ਖਤਮ ਹੋ ਗਿਆ, ਅੱਜ ਨਵਾਂ ਸਾਲ ਸ਼ੁਰੂ ਹੋਇਆ। ਅੱਜ ਤੋਂ ਉਹਦੇ ਘਰ ਚ ਬਰਕਤਾਂ ਪੈਣੀ ਸ਼ੁਰੂ ਹੋਣੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਦਾ ਉਧਾਰ ਕਰਨ ਵਾਸਤੇ ਪਹਿਲੀ ਉਦਾਸੀ ਦੇ ਵਾਸਤੇ ਚੱਲੇ ਨੇ, ਦੇਖੋ ਕਿਹੋ ਜਿਹੀ ਗੱਲ ਹੈ ਕਿ ਉਦਣ ਵਿਸਾਖੀ ਸੀ, ਅੱਜ ਦਾ ਹੀ ਦਿਨ ਗੁਰੂ ਨਾਨਕ ਪਾਤਸ਼ਾਹ ਅੱਜ ਦੇ ਦਿਨ ਚੱਲੇ ਸੰਸਾਰ ਦਾ ਉਧਾਰ ਕਰਨ ਵਾਸਤੇ, ਚੜਿਆ ਸੋਧਣ ਤਰਤ ਲੁਕਾਈ। ਬੌਲੀ ਸਾਹਿਬ ਮਹਾਰਾਜ ਨੇ ਲਵਾਈ ਗੁਰੂ ਤੀਸਰੇ ਪਾਤਸ਼ਾਹ ਨੇ, ਇਸ ਕਰਕੇ ਕਿ ਛੂਤ ਛਾਤ ਦੀ ਜੋ ਬਿਮਾਰੀ ਹੈ ਉਹ ਕੱਢ ਦਿੱਤੀ ਜਾਵੇ ਤੇ ਇੱਕ ਥਾਂ ਸਭ ਇਸ਼ਨਾਨ ਕਰਨ, ਇੱਕ ਖੂਹ ਦਾ ਸਾਰੇ ਪਾਣੀ ਪੀਣ। ਉਹਦਾ ਕੜ ਨਹੀਂ ਸੀ ਟੁੱਟਦਾ, ਅੱਜ ਦੇ ਦਿਨ ਬੌਲੀ ਦਾ ਕੜ ਟੁੱਟਿਆ ਗੋਬਿੰਦਵਾਲ ਸਾਹਿਬ। ਅੱਜ ਦਾ ਦਿਨ ਫੇਰ ਮੁਬਾਰਕ ਹੋਇਆ, ਪਿਛਲੀ ਵਾਰੀ ਮੈਂ ਪਿਛਲੇ ਐਤਵਾਰ ਦੱਸਿਆ ਸੀ ਕਿ ਇੱਕ ਬੀਬੀ ਜਿਸ ਨੂੰ ਇਹ ਪਿੰਗਲੇ ਦੇ ਨਾਲ ਵਿਆਹ ਦਿੱਤਾ ਸੀ ਤੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਆਈ, ਉੱਥੇ ਦੁੱਖ ਭੰਜਨੀ ਬੇਰੀ ਦੇ ਹੇਠਾਂ ਉਸਨੇ ਇਸ਼ਨਾਨ ਕਰਿਆ ਤੇ ਇੱਕ ਮਹਾਨ ਤੀਰਥ ਦੁਨੀਆ ਦਾ ਅੱਜ ਦੇ ਦਿਨ ਪ੍ਰਗਟ ਹੋਇਆ, ਜਿਹਨੂੰ ਅੰਮ੍ਰਿਤਸਰ ਆਪਾਂ ਕਹਿ ਕੇ ਸਤਿਕਾਰ ਦੇ। ਅੱਜ ਦਾ ਦਿਨ ਹੋਰ ਵੱਡਾ ਹੈ, ਉਹ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਆਪਨੇ ਅੱਜ ਦੇ ਦਿਨ ਇੱਕ ਸਵਾਲ ਪਾਇਆ ਸਿੱਖਾਂ ਦੇ ਅੱਗੇ। ਅੱਗੇ ਗੱਦੀ ਦਿੱਤੀ ਜਾਂਦੀ ਸੀ, ਮਸਤਕ ਨਵਾਇਆ ਜਾਂਦਾ ਸੀ, ਲੇਕਿਨ ਅੱਜ ਕੌਮ ਇੰਨੀ ਉੱਚੀ ਹੋ ਗਈ ਸੀ ਕਿ ਉਹ ਆਪ ਫੈਸਲਾ ਕਰਨ ਕਿ ਗੁਰੂ ਕਿਹੜਾ, ਤਾਂ ਕਿ ਉਹ ਭੇਖੀ ਗੁਰੂਆਂ ਦੇ ਪਖੰਡੀ ਗੁਰੂਆਂ ਦੇ ਧੱਕੇ ਨਾ ਚੜ ਸਕਣ। ਉਸ ਵੇਲੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਅੱਜ ਦੇ ਦਿਨ ਕਿਹਾ ਕਿ ਬਾਬਾ ਬਕਾਲੇ ਜਿਹਨੇ ਗੁਰੂ ਬਣਨਾ ਉਹ ਬਕਾਲੇ ਬੈਠੇ ਨੇ, ਜਾਓ ਟੋਲ ਲਓ। ਟੋਲਣ ਚਲੇ ਗਏ ਗਾਂ 22 ਬੈਠੇ ਨੇ ਹੋਰ, ਕਿਵੇਂ ਟੋਲਣ? ਅਖੀਰ ਮੱਖਣ ਸ਼ਾਹ ਲਵਾਣੇ ਨੇ ਟੋਲ ਲਿਆ, ਪਰਖ ਲਿਆ ਵੀ ਗੁਰੂ ਦੀ ਜੋ ਪਰਖ ਹੈ ਉਹ ਆਉਂਦੀ। ਤੇ ਅੱਜ ਦਾ ਹੀ ਮੁਬਾਰਕ ਦਿਨ ਹੈ ਕਿ ਅੱਜ ਦੇ ਦਿਨ ਇੱਕ ਮਨੁੱਖ ਦਾ ਆਦਰਸ਼ ਸਿਖਰ ਤੇ ਲਿਜਾ ਕੇ ਗੁਰੂ ਦਸ਼ਮੇਸ਼ ਪਿਤਾ ਨੇ ਪ੍ਰਗਟ ਕਰ ਦਿੱਤਾ। ਉਸ ਤੋਂ ਪਹਿਲਾਂ ਗੁਰੂ ਮਹਾਰਾਜ ਬੜੇ ਸਮਾਂ 11 ਮਹੀਨੇ ਦੇ ਕਰੀਬ ਇਕਾਂਤਵਾਸ ਕੀਤਾ। ਆਪ ਜਿਸਬਤ ਪਹਾੜ ਤੋਂ ਉਤਰ ਕੇ ਆਏ, ਐਸਾ ਲਿਖਿਆ ਹੋਇਆ ਮਿਲਦਾ ਹੈ ਕਿ ਆਪ ਨੇ ਸ਼੍ਰੀ ਸਾਹਿਬ ਕੱਢੀ ਹੋਈ ਹੈ, ਹੌਲੀ ਨਹੀਂ ਆ ਰਹੇ, ਦੌੜੇ ਆ ਰਹੇ ਨੇ, ਛੇਤੀ ਆ ਰਹੇ ਨੇ। ਸਾਰੇ ਹੈਰਾਨ ਨੇ, ਕੋਈ ਪੁੱਛ ਨਹੀਂ ਸਕਦਾ, ਤੇਜ ਇੰਨਾ ਵਧਿਆ ਹੋਇਆ, ਕੋਈ ਨੇੜੇ ਨਹੀਂ ਲੱਗਦਾ ਗੁਰੂ ਦਸ਼ਮੇਸ਼ ਪਿਤਾ ਦੇ। ਤੇ ਉੱਥੇ ਆ ਕੇ ਆਪਨੇ ਹੁਕਮਨਾਮੇ ਲਿਖਾਏ ਕਿ ਵਿਸਾਖੀ ਤੋਂ ਪਹਿਲਾਂ ਹੋਲੇ ਮਹੱਲੇ ਦੇ ਉੱਤੇ ਕੋਈ ਪੱਗ ਬੰਨ ਕਰ ਨਾ ਰਹੇ, ਸਭ ਇਕੱਠੇ ਹੋਣ ਇੱਥੇ ਆ ਕੇ। ਉਸ ਵੇਲੇ ਬੜਾ ਭਾਰੀ ਇਕੱਠ ਹੋਇਆ ਤੇ ਮਹਾਰਾਜ ਨੇ ਇੰਨੀ ਪ੍ਰਸੰਨਤਾ ਹੋਈ ਕਿ ਇੱਕ ਆਦਰਸ਼ ਪ੍ਰਗਟ ਕਰਨਾ ਤੇ ਆਪਨੇ ਇੱਕ ਮਹਾਨ ਜੱਗ ਕੀਤਾ। ਉਸ ਜੱਗ ਦੇ ਅੰਦਰ ਜੋ ਪਹਿਲਾ ਰਿਵਾਜ ਤੁਰਿਆ ਆਉਂਦਾ ਸੀ ਉਹ ਸਾਰੇ ਤੋੜ ਤੇ। ਕਵੀ ਸੈਨਾਪਤੀ ਕਹਿੰਦੇ ਨੇ ਕਿ ਦਸ਼ਮੇਸ਼ ਮਹਾਰਾਜ, ਗੁਰੂ ਦਸ਼ਮੇਸ਼ ਪਿਤਾ ਸੰਸਾਰ ਤੇ ਆਏ ਕਿਉਂ ਸੀ? ਉਹਨਾਂ ਨੇ ਦੁਨੀਆਂ ਦੇ ਦੁੱਖ ਨੂੰ ਦੂਰ ਕਰਨਾ ਸੀ। ਇਸ ਤਰ੍ਹਾਂ ਪੜ੍ਹ ਲਓ। ਆਏ ਦਸ਼ਮੇਸ਼ ਜੀ ਸੰਕਟ ਮਾਰਨੇ ਸੰਸਾਰ ਦੇ ਉੱਤੇ ਜੋ ਆਇਆ ਸੀ ਉਹਨੂੰ ਦੂਰ ਕਰਨ ਵਾਸਤੇ ਦਸ਼ਮੇਸ਼ ਮਹਾਰਾਜ ਜੀ ਆਏ। ਫਰਮਾਨ ਹੈ ਕਿ ਕਲ ਮੈਂ ਕਰਨ ਹਾਰ ਨਿਰੰਕਾਰ, ਕਲਾ ਤਾਰ ਜਗਤ ਕੋ ਪਰਾਵੈ, ਗੋਬਿੰਦ ਸਿੰਘ ਆਇਓ ਹੈ, ਅਸਰ ਸ਼ਿੰਗਾਰ ਵੇ ਕੋ, ਦੁਰਜਨ ਕੋ ਮਾਰ ਵੇ ਕੋ, ਸੰਕਟ ਨਿਵਾਰ ਵੇ ਕੋ, ਖਾਲਸੋ ਬਣਾਇਆ ਹੈ। ਤੇ ਆਪ ਮਹਾਰਾਜ ਫਰਮਾਨ ਕਰ ਰਹੇ ਹੈ ਕਿ ਮੈਂ ਜਦੋਂ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਤੇ ਮੈਨੂੰ ਭੇਜਿਆ ਜਾ ਰਿਹਾ ਸੀ ਤਾਂ ਮੈਂ ਇਹ ਬੇਨਤੀ ਕੀਤੀ ਕਿ ਮੈਨੂੰ ਕੀ ਕੰਮ ਸੌਂਪ ਰਹੇ ਹੋ। ਅਕਾਲ ਪੁਰਖ ਨੇ ਕਿਹਾ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਆਪਣਾ ਪੁੱਤਰ ਦਾ ਦਰਜਾ ਦੇ ਕੇ ਤੈਨੂੰ ਭੇਜ ਰਿਹਾ। ਪੰਥ ਪ੍ਰਚਾਰ ਕਰਵੇ ਕਹੋ ਸਾਜਾ, ਤੁਸੀਂ ਜਾ ਕੇ ਇੱਕ ਰਸਤਾ, ਐਸਾ ਰਸਤਾ ਦੁਨੀਆਂ ਦੇ ਅੰਦਰ ਦਿਖਾਉਣਾ ਹੈ, ਮਾਰਗ ਦਿਖਾਉਣਾ ਹੈ, ਇੱਕ ਐਸੀ ਜਥੇਬੰਦੀ ਕਾਇਮ ਕਰਨੀ ਹੈ ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕਰਨਾ, ਤੇ ਉੱਥੇ ਜਾ ਕੇ ਤੁਸੀਂ ਜਾਏ ਤਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਸਾਰਾ ਸੰਸਾਰ ਕਬੁੱਧੀ ਚ ਪੈ ਗਿਆ। ਆਸਾ ਜੀ ਦੀ ਵਾਰ ਦਾ ਅਧਿਐਨ ਕਰੋ, ਪਤਾ ਲੱਗਦਾ ਵੀ ਕਿੰਨੀ ਕਬੁੱਧੀ ਫੈਲ ਗਈ ਸੀ, ਕਿਵੇਂ ਜਨੇਊ ਦਾ ਮਖੌਲ ਉਡਾਇਆ ਜਾ ਰਿਹਾ ਸੀ, ਕਿਵੇਂ ਟਿੱਕੇ ਸੀ, ਕਿਵੇਂ ਧੋਤੀਆਂ ਸੀ, ਕਿਵੇਂ ਪੂਜਾ ਸੀ, ਕਿਵੇਂ ਪ੍ਰਾਣ ਸੀ, ਕਿਵੇਂ ਪ੍ਰਾਣ ਸੀ, ਸਾਰਾ ਮਹਾਰਾਜ ਨੇ ਖੋਲ ਕੇ ਦੱਸ ਦਿੱਤਾ। ਕਹਿੰਦੇ ਹਟਾਓ ਕਬੁੱਧ ਕਰਨ ਤੇ ਕਬੁੱਧੀ ਚ ਪੈ ਗਏ। ਕਹਿੰਦੇ ਅਸੀਂ ਖੜੇ ਹੋ ਗਏ ਵੀ ਬੜਾ ਭਾਰਾ ਕੰਮ ਦੇ ਤਾ, ਤੇ ਅਸੀਂ ਹੱਥ ਜੋੜ ਲਏ। ਠਾਂਡ ਪਿਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲਾਏ ਤਬ ਜਗਤ ਮੋਏ, ਜਬ ਤੁਮ ਕਰੋ ਸੁਹਾਏ। ਜਦੋਂ ਤੁਸੀਂ ਸਹਾਇਤਾ ਕਰੋਗੇ ਪਾਤਸ਼ਾਹ, ਲੀਹਾਂ ਬਦਲਣੀਆਂ ਨੇ ਪ੍ਰਾਣੀਆਂ ਸਾਰੀਆਂ, ਇਕਦਮ ਬਦਲੀਆਂ ਹੋਈਆਂ, ਕਿੰਨੀ ਵਿਰੋਧਤਾ ਹੁੰਦੀ ਹੈ। ਸੋ ਅੱਜ ਗੁਰੂ ਦਸ਼ਮੇਸ਼ ਪਿਤਾ ਸੈਂਕੜੇ ਲੱਖਾਂ ਸਾਲਾਂ ਤੋਂ ਦਬਿਆ ਹੋਇਆ ਵਰਗ ਜਿਹੜਾ ਸੀ, ਕਿਰਤੀ ਵਰਗ, ਚਾਰ ਵਰਗ ਇੱਥੇ ਹੋ ਗਏ ਸੀ ਜਿਹਨੂੰ ਜਾਤ ਪਾਤ ਕਹਿੰਦੇ। ਜਦੋਂ ਚਲਾਇਆ ਸੀ ਜਦ ਤਾਂ ਕੁਛ ਹੋਰ ਸੀਗਾ, ਉਸ ਵੇਲੇ ਉੱਚਾ ਬ੍ਰਾਹਮਣ ਵਰਗ ਸ਼ੂਦਰ ਦੇ ਵਿੱਚ ਵੀ ਜਾ ਸਕਦਾ ਸੀ, ਸ਼ੂਦਰ ਵਰਗ ਜਿਹੜਾ ਸੀ ਉਹ ਕਸ਼ਤਰੀ ਬਣ ਸਕਦਾ ਸੀ, ਲੇਕਿਨ ਬਾਅਦ ਵਿੱਚ ਪੱਕਾ ਹੋ ਗਿਆ ਬ੍ਰਾਹਮਣ ਬ੍ਰਾਹਮਣ, ਖੱਤਰੀ ਖੱਤਰੀ, ਬਾਕੀ ਜਿਹੜੇ ਸੀ ਥੱਲੇ ਦਬਲੇ ਪੈਰ ਦੇ ਸਾਰੀ ਜਨਤਾ। ਬਹੁਤਿਆਂ ਨੂੰ ਤਾਂ ਕਹਿ ਦਿੱਤਾ ਵੀ ਤੂੰ ਓਮਕਾਰ ਦਾ ਅੱਖਰ ਨਹੀਂ ਸੁਣ ਸਕਦਾ। ਸ਼ੂਦਰ ਦੋ ਤਰ੍ਹਾਂ ਦੇ ਕਰਤੇ, ਇੱਕ ਤਾਂ ਜਿਹੜਾ ਰੋਟੀ ਕਮਾਉਂਦਾ ਹੈ, ਜੇ ਤਾਂ ਉਹਨੂੰ ਪਸੀਨਾ ਆ ਜਾਵੇ ਰੋਟੀ ਕਮਾਉਣ ਦੇ ਤਾਂ ਉਹ ਸ਼ੂਦਰ। ਫਿਰ ਉਹਨਾਂ ਚ ਦੋ ਕਿਹੜੀਆਂ ਕਿਸਮਾਂ, ਇੱਕ ਤਾਂ ਕਹਿੰਦੇ ਹੱਥ ਲਾ ਲਓ, ਇੱਕ ਨੂੰ ਹੱਥ ਨਾ ਲਾਓ, ਇੱਕ ਨੂੰ ਛੂਤ ਕਹਿੰਦੇ ਨੇ, ਇੱਕ ਨੂੰ ਛੂਤ ਕਹਿੰਦੇ। ਮਨੁੱਖ ਦੀ ਜਾਤ ਨੂੰ ਇੰਨਾ ਨੀਵਾਂ ਲੈ ਗਿਆ ਜਿਹੜਾ ਪੜ੍ਹਿਆ ਲਿਖਿਆ ਵਰਗ ਸੀ, ਉਸ ਨੂੰ ਤੋੜਨਾ ਕੋਈ ਖੇਲ ਨਹੀਂ ਸੀ ਸਾਧ ਸੰਗਤ ਦੀ। ਕਿੰਨੀਆਂ ਤਕਲੀਫਾਂ ਉਠਾ ਸਕੇ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਕਰਕੇ ਕਰਾਈਆ ਤੇ ਬੇਤਾਲਾ ਕਿਹਾ ਕਿ ਉਹਨਾਂ ਨੇ ਮਰਦਾਨੇ ਨੂੰ ਨਾਲ ਲੈ ਲਿਆ ਤੇ ਭਾਈ ਬਾਲੇ ਨੂੰ ਜੱਟ ਨੂੰ ਨਾਲ ਲੈ ਲਿਆ, ਨਹੀਂ ਪਸੰਦ ਸੀ ਉੱਚੀਆਂ ਜਾਤੀਆਂ ਨੂੰ, ਬ੍ਰਾਹਮਣ ਨੂੰ ਪਸੰਦ ਨਹੀਂ ਸੀ ਇਹ ਬਾਤ ਬਿਲਕੁਲ। ਬਈ ਹੇਠਲਾ ਵਰਗ ਉੱਤੇ ਆ ਜਾਵੇ। ਪੜ੍ਹੇ ਲਿਖੇ ਸੀਗੇ, ਸਭ ਕੁਝ ਜਾਣਦੇ ਸੀ, ਐਸੇ ਵਹਿਮ ਪਾਤੇ ਕਿ ਆਦਮੀ ਹਿੱਲ ਨਹੀਂ ਸਕਦਾ। ਜਦ ਪਾਏ ਹੋਏ ਸਿੱਖੀ ਆਈ ਨੂੰ ਕਿੰਨਾ ਚਿਰ ਹੋ ਗਿਆ, 500 ਸਾਲ, ਅਜੇ ਵੀ ਸਾਡੇ ਉੱਤੇ ਅਸਰ ਉਹੀ ਚੱਲ ਰਿਹਾ, ਨਹੀਂ ਬਦਲਦੇ ਅਸੀਂ, ਅਜੇ ਵੀ ਉਹੀ ਮੜੀਆਂ, ਉਹੀ ਕਬਰਾਂ, ਉਹੀ ਸਭ ਕੁਛ ਅਸੀਂ ਮੰਨੀ ਜਾਂਦੇ, ਉਹੀ ਸੂਰਜ, ਉਹੀ ਜੋਤਿਸ਼, ਉਹੀ ਸਭ ਕੁਛ, ਉਹੀ ਗ੍ਰਹਿ ਸਾਡੇ ਉੱਤੇ ਸਵਾਰ ਨੇ। ਮਹਾਰਾਜ ਕਹਿੰਦੇ, ਕਿਉਂ ਤੁਸੀਂ ਫਿਕਰ ਕਰਦੇ ਹੋ, ਗ੍ਰਹਿ ਤਾਂ ਉਹਨੂੰ ਲੱਗਦੇ ਨੇ ਜਿਹੜਾ ਪਰਮੇਸ਼ਰ ਤੋਂ ਭੁੱਲਿਆ ਹੋਵੇ। ਸਗਨ ਤਿਸ ਲਾਗਤੇ ਜਿਸਨੂੰ ਵਿਸਰੇ ਨਾ, ਜਿਹਨੂੰ ਨਾਮ ਵਿਸਰ ਗਿਆ ਉਹਨੂੰ ਲੱਗਦੇ ਨੇ। ਤੁਸੀਂ ਨਾਮ ਵਾਲੇ ਬੰਦੇ ਕਿਉਂ ਵਹਿਮਾਂ ਚ ਪੈਂਦੇ ਹੋ? ਫਿਰ ਕਰਤਾਰ ਦਾ ਹੁਕਮ ਹੈ, ਜੋ ਹੁਕਮ ਹੈ ਤੁਹਾਡਾ ਉਹਦੇ ਮੁਤਾਬਕ ਚੱਲੋ। ਹਾਂ, ਜੇ ਤੁਸੀਂ ਨਹੀਂ ਸਹਿ ਸਕਦੇ, ਅਰਦਾਸ ਕਰੋ, ਅਰਦਾਸ ਮੰਨੀ ਜਾਂਦੀ ਹੈ, ਅਰਦਾਸ ਬਦਲ ਦੂ ਸਭ ਕੁਛ। ਮਹਾਰਾਜ ਨੇ ਮਨੁੱਖ ਨੂੰ ਉੱਚਾ ਚੁੱਕਿਆ, ਗਿਰੇ ਹੋਏ ਨੂੰ ਸਦੀ ਲੱਖਾਂ ਸਾਲ ਦੇ ਤੇ ਅੱਜ ਰਿਵਾਜ ਬਦਲ ਦਿੱਤਾ। ਪਹਿਲਾਂ ਬ੍ਰਾਹਮਣਾਂ ਦੀਆਂ ਪੰਗਤਾਂ ਲੱਗਦੀਆਂ ਸੀ ਜੇ ਕੋਈ ਜੱਗ ਕਰਦਾ ਸੀ। ਜਦ ਤੱਕ ਬ੍ਰਾਹਮਣ ਛੱਡਦੇ ਸੀ, ਕੋਈ ਬੰਦਾ ਚੌਂਕੇ ਚ ਨਹੀਂ ਆ ਸਕਦਾ ਸੀ, ਨੇੜੇ ਨਹੀਂ ਸੀ ਆ ਸਕਦਾ, ਇੰਨਾ ਨੇੜੇ ਨਹੀਂ ਸੀ ਆ ਸਕਦਾ ਵੀ ਉਹ ਥਾਲੀ ਵਿੱਚ ਖਾਂਦੇ ਨੂੰ ਦੇਖ ਲੈ ਵੀ ਕੀ ਖਾਂਦਾ। ਜੇ ਦੇਖ ਲਿਆ ਤਾਂ ਉਹ ਨਾਰਾਜ਼ ਹੋ ਜਾਂਦਾ ਸੀ, ਕਿਉਂਕਿ ਸੂਤ ਮੱਥੇ ਲੱਗ ਗਿਆ ਰੋਟੀ ਖਾਂਦੇ ਨੇ। ਉਹਦੇ ਬਾਅਦ ਫਿਰ ਖੱਤਰੀਆਂ ਦੀ ਵਾਰੀ ਆਉਂਦੀ ਸੀ, ਉਸ ਤੋਂ ਬਾਅਦ ਵੈਸ਼ਾਂ ਦੀ, ਤੇ ਫਿਰ ਕਿਰਤੀਆਂ ਦੀ ਵਾਰੀ ਸਭ ਤੋਂ ਪਿੱਛੋਂ ਆਉਂਦੀ ਸੀ। ਗੁਰੂ ਨਾਨਕ ਪਹਿਲੇ ਦਿਨ ਜਾ ਚੱਲਿਆ, ਠਹਿਰਿਆ ਕਿੱਥੇ ਜਾ ਕੇ? ਕਿਰਤੀ ਦੇ ਘਰ। ਵਿਰੋਧ ਤਾਂ ਹੋਈ, ਗੁਰੂ ਨਾਨਕ ਨੇ ਕਿਹਾ ਕਿ ਮੈਂ ਕਿਰਤੀ ਨੂੰ ਉੱਚਾ ਕਰਨਾ। ਹਿੰਦੁਸਤਾਨ ਦੀ ਅਧੋ ਗਤੀ ਇਸੇ ਕਰਕੇ ਹੈ ਕਿ ਇੱਥੇ ਡਿਗਨਿਟੀ ਆਫ ਲੇਬਰ ਨਹੀਂ ਹੈ, ਕੰਮ ਕਰਨ ਵਾਲੇ ਦੀ ਇੱਜ਼ਤ ਨਹੀਂ ਹੈ, ਨੀਵਾਂ ਗਿਣਦੇ ਨੇ। ਜੇ ਮਰੇ ਹੋਏ ਡੰਗਰ ਕੋਈ ਨਾ ਚੱਕੇ ਫਿਰ ਕੀ ਨਤੀਜਾ ਨਿਕਲੇ? ਸਾਰਾ ਸੜਿਆਨ ਪੈ ਗਏ। ਇੱਕ ਤਾਂ ਐਡਾ ਉਪਕਾਰ ਹੁੰਦਾ, ਇੱਕ ਉਹਨੂੰ ਨੀਵਾਂ ਗਿਣਨਾ, ਛੋਟਾ ਗਿਣਨਾ ਬਹੁਤ। ਸੋ ਇਹ ਜਾਤਾਂ ਬਾਤਾਂ ਦਾ ਸੀ। ਗੁਰੂ ਦਸ਼ਮੇਸ਼ ਪਿਤਾ ਨੇ ਇਨਕਲਾਬੀ ਕਦਮ ਚੁੱਕਿਆ, ਹੁਕਮ ਦੇ ਦਿੱਤਾ ਕਿ ਪੰਗਤਾਂ ਲਾਓ। ਮਸੰਦ ਜਾਣਦੇ ਸੀ ਕਿ ਬ੍ਰਾਹਮਣ ਵਰਗ ਨੇ ਗੁੱਸੇ ਹੋ ਜਾਣ, ਕਤਰੀ ਵਰਗ ਨੇ ਗੁੱਸੇ ਹੋ ਜਾਣਾ, ਮਹਾਰਾਜ ਇਹ ਕੀ ਕਰਨ ਲੱਗੇ? ਖਿਆਲ ਆਇਆ ਕਿ ਇਕੱਲੇ ਬੈਠੇ ਰਹੇ ਨੇ, ਸ਼ਾਇਦ ਕੋਈ ਦਿਮਾਗ ਦੇ ਵਿੱਚ ਫਰਕ ਪੈ ਗਿਆ ਹੋਵੇ। ਐਸੇ ਵੀ ਲੋਕ ਸੀ ਉਸ ਵੇਲੇ, ਕਿਉਂਕਿ ਪੂਜਾ ਦਾ ਧਾਨ ਖਾਂਦੇ ਸੀ। ਜਿਹੜਾ ਪੂਜਾ ਦਾ ਧਾਨ ਖਾਂਦਾ ਉਹਦੇ ਅੰਦਰ ਰੱਤੀ ਜਿੰਨਾ ਵੀ ਪਿਆਰ ਤੇ ਸਤਿਕਾਰ ਨਹੀਂ ਹੁੰਦਾ ਗੁਰੂ ਦਾ, ਖਤਮ ਹੋ ਜਾਂਦਾ, ਉੱਥੋਂ ਉੱਤੋਂ ਰਹਿ ਜਾਂਦਾ, ਜਿਵੇਂ ਘੁਣ ਖਾਧੀ ਲੱਕੜੀ ਹੁੰਦੀ ਹੈ, ਘੁਣੇ ਦੀ ਖਾਧੀ ਹੋਈ ਹੈ, ਉੱਤੇ ਪੋਲਿਸ਼ ਕਰਿਆ ਹੋਇਆ, ਅੰਦਰੋਂ ਖਤਮ ਹੈ ਉਹ। ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਨੇ ਕਹਿਤਾ, ਪੰਗਤਾਂ ਲਾ ਲਓ। ਪੰਗਤਾਂ ਲੱਗ ਗਈਆਂ, ਹੈਰਾਨ ਹੋ ਗਈ ਸੰਗਤ ਵੀ ਹੈ। ਪਹਿਲਾਂ ਤਾਂ ਬ੍ਰਾਹਮਣ ਨੂੰ ਛਕਾਇਆ ਜਾਂਦਾ ਸੀ, ਤੇ ਬ੍ਰਾਹਮਣ ਆਏ ਹੋਏ ਵੀ ਬਹੁਤ ਹੈ, ਕਾਸ਼ੀ ਤੱਕ ਆਏ ਹੋਏ ਨੇ, ਵੱਡੇ ਤੋਂ ਵੱਡਾ ਜਿਹੜਾ ਦੁਨੀਆਂ ਦਾ ਅੱਜ ਸਾਰੇ ਭਾਰਤ ਵਰਸ਼ ਵਿੱਚ ਕੇਸ਼ਵ ਦਾਸ, ਉਹ ਵੀ ਆਇਆ ਹੋਇਆ, ਤੇ ਮਹਾਰਾਜ ਨੇ ਤਾਂ ਪਰਵਾਹ ਨਹੀਂ ਕਰੀ। ਪਰਵਾਹ ਹੁੰਦੀ ਨਹੀਂ ਸਾਧ ਸੰਗਤ ਜੀ, ਵਾਹਿਗੁਰੂ ਦੇ ਪਿਆਰਿਆਂ ਨੂੰ ਨਹੀਂ ਪਰਵਾਹ ਹੁੰਦੀ, ਤੇ ਨਾ ਕਿਸੇ ਦਾ ਡਰ ਹੁੰਦਾ ਇਸ ਤਰ੍ਹਾਂ ਵੱਲ। ਡਰਦਾ ਨਾ ਕਹੂੰ ਤੋਂ ਨੀਚਾ ਤੋਂ Thank you. ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਾਈਆ ਮੇਰਾ ਮਾਥਾ ਛਤਰ ਕਰੇ। ਜਾਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੂੰ ਹੀ ਤਰੇ, ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਪ੍ਰਸ਼ਾਦੇ ਛਕਣੇ ਸ਼ੁਰੂ ਹੋ ਗਏ। ਪਤਾ ਲੱਗਿਆ ਕਿ ਮਹਾਰਾਜ ਕੋਈ ਬ੍ਰਾਹਮਣ ਵੀ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕਣ ਵਾਸਤੇ ਨਹੀਂ ਆਇਆ। ਮਹਾਰਾਜ ਕਹਿੰਦੇ ਲਿਆਓ ਭਾਈ ਜਾ ਕੇ। ਬੇਨਤੀ ਕੀਤੀ ਕਿ ਤੁਸੀਂ ਕਿਉਂ ਨਹੀਂ ਆਏ, ਚੁੱਪ ਨੇ, ਪ੍ਰੋਟੈਸਟ ਕਰ ਦਿੱਤਾ। ਸਮਾਨ ਬਣ ਰਹੇ ਨੇ ਕਿ ਹੁਣ ਤਾਂ ਘੋਲ ਕਰਜੁਗ ਆ ਗਿਆ। ਜਦ ਹੁਣ ਬ੍ਰਾਹਮਣ ਦੀ ਉਹ ਕਦਰ ਨਾ ਰਹੀ, ਫਿਰ ਤਾਂ ਕਲਜੁਗ ਆ ਗਿਆ, ਸਮਝ ਲਓ ਮਰਿਆਦਾ ਵਿਗੜ ਗਈ ਸਾਰੀ। ਮਹਾਰਾਜ ਕਹਿਣ ਲੱਗੇ ਜਾਓ ਲੈ ਕੇ ਆਓ ਨਾ। ਸਿੰਘ ਚਲੇ ਗਏ ਜਾ ਕੇ, ਜਿਹੜਾ ਮੁਖੀ ਸੀ ਕੇਸ਼ਵ ਦਾਸ, ਉਹਦੇ ਨਾਲ ਮੁਖੀ ਮੁਖੀ ਆ ਗਏ ਸਾਰੇ। ਮਹਾਰਾਜ ਕਹਿੰਦੇ ਕੀ ਗੱਲ ਪੰਡਿਤ ਜੀ, ਤੁਸੀਂ ਇਸ ਗੱਲ ਦੇ ਉੱਤੇ ਕਿਉਂ ਹੋਇਆ ਐਡੀ ਨਾਰਾਜ਼ੀ? ਕਹਿੰਦੇ ਮਹਾਰਾਜ, ਤਿੰਨ ਯੁਗਾਂ ਦੇ ਅੰਦਰ ਸਾਡੀ ਮਾਨਤਾ ਤੁਰੀ ਜਾਂਦੀ ਹੈ। ਅੱਜ ਤੱਕ ਕਿਸੇ ਰਾਜੇ ਨੇ, ਕਿਸੇ ਅਵਤਾਰ ਨੇ, ਜੇ ਅਸੀਂ ਕ੍ਰਿਸ਼ਨ ਮਹਾਰਾਜ ਦੇ ਵੀ ਜਾਂਦੇ ਸੀ ਤਾਂ ਸਾਡੇ ਚਰਨ ਧੋਂਦੇ ਸੀ ਉਹ, ਜੇ ਰਾਮਚੰਦਰ ਜੀ ਕੋਲ ਜਾਂਦੇ ਸੀ ਤਾਂ ਚਰਨ ਧੋ ਕੇ ਚਰਨਾ ਮਿਰਤ ਲੈਂਦੇ ਸੀ, ਉਹ ਪਾਣੀ ਆਪ ਪੀਂਦੇ ਸੀ। ਸਾਨੂੰ ਪਰਮੇਸ਼ਰ ਨੇ ਮੁੱਖ ਤੋਂ ਪੈਦਾ ਕਰਿਆ ਤੇ ਜਿਹੜੇ ਪੈਰਾਂ ਤੋਂ ਪੈਦਾ ਹੋਏ ਨੇ ਤੁਸੀਂ ਨਾਲ ਰਲਾ ਦਿੱਤੇ, ਇਹ ਤਾਂ ਮਰਿਆਦਾ ਤੋੜ ਦਿੱਤੀ ਮਹਾਰਾਜ। ਮਹਾਰਾਜ ਕਹਿੰਦੇ ਪੰਡਿਤ ਜੀ, ਜਾਤ ਨੂੰ ਸਮਝਦੇ ਹੋ ਕੀ ਹੁੰਦੀ ਹੈ? ਪੰਜ ਤੱਤ ਦੇ ਤੁਸੀਂ ਬਣੇ ਹੋਏ ਹੋ, ਪੰਜ ਤੱਤ ਦੇ ਉਹ ਬਣੇ ਹੋਏ, ਜਾਂ ਦੱਸ ਦਿਓ ਸਾਨੂੰ ਉਹਨਾਂ ਚ ਫਲਾਣਾ ਤੱਤ ਘੱਟ ਹੈ, ਤੁਹਾਡੇ ਚ ਵੀ ਖੂਨ ਹੈ ਤੇ ਉਹਨਾਂ ਚ ਵੀ ਖੂਨ ਹੈ, ਜਾਂ ਦੱਸ ਦੋ ਵੀ ਸਾਡੇ ਅੰਦਰੋਂ ਦੁੱਧ ਨਿਕਲਦਾ ਜੇ, ਜਾਂ ਤੁਹਾਡੇ ਇੱਕੋ ਜਿਹੀਆਂ ਅੱਖਾਂ, ਇੱਕੋ ਜੇ ਕੰਨ, ਇੱਕੋ ਜੇ ਸਭ ਨੈਣ ਨਕਸ਼ ਨੇ, ਫਿਰ ਛੋਟੇ ਬੜੇ ਦਾ ਸਵਾਲ ਤੁਸੀਂ ਕੀ ਕਰ ਦਿੱਤਾ? ਚਲੋ ਤੁਸੀਂ ਇਸ ਗੱਲ ਦੇ ਉੱਤੇ ਨਾ ਆਓ, ਤੁਹਾਨੂੰ ਦੱਸਣਾ ਦਾ ਅਸੀਂ ਦੱਸਣਾ ਤੁਹਾਨੂੰ ਦੇਣ ਵਾਸਤੇ ਵੱਖਰੀ ਕੱਢੀ ਹੋਈ ਹੈ, ਪਰ ਇਹ ਹੋ ਗਿਆ ਵੀ ਸਾਨੂੰ ਭੁੱਲ ਗਿਆ, ਯਾਦ ਨਾ ਰਿਹਾ, ਸ਼ਰਾਬ ਦੇਣ ਲੱਗਿਆ। ਕਹਿੰਦਾ ਮੈਂ ਸ਼ਰਾਬ ਦੇ। ਮਹਾਰਾਜ ਕਹਿੰਦੇ ਪੰਡਿਤ ਜੀ, ਉਹ ਦਿਨ ਗਏ ਸ਼ਰਾਬ ਦਿੰਦੇ ਔਰੰਗਜ਼ੇਬ ਨੂੰ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਆਏ ਸੀ, ਦੇ ਨਾ ਸਕੇ, ਤੁਹਾਡਾ ਸ਼ਰਾਫ ਲੱਗਿਆ ਨਾ ਔਰੰਗਜ਼ੇਬ ਨੂੰ, ਹੁਣ ਸਾਨੂੰ ਇਹ ਸ਼ਰਾਫ ਦੇਣਾ ਜਿਹਨਾਂ ਨੇ ਇੱਕ ਕੌਮ ਬਣਾਉਣੀ। ਐਡਾ ਕ੍ਰੋਧ ਤੁਹਾਡੇ ਅੰਦਰ ਆ ਗਿਆ, ਜਦ ਤੁਹਾਡਾ ਇਹ ਬਰਮ ਜੋਸ਼ ਕਿੱਥੇ ਗਿਆ ਸੀ? ਜਦੋਂ ਮੰਦਰ ਢਾਏ ਜਾ ਰਹੇ ਸੀ, ਸੋਮਨਾਥ ਦਾ ਮੰਦਰ ਜਦ ਤਹਸ ਨਸ ਕੀਤਾ, ਉਸ ਵੇਲੇ ਤੁਹਾਡਾ ਸ਼ਰਾਫ ਕਿੱਥੇ ਸੀਗਾ? ਜਦ ਨਾ ਤੁਸੀਂ ਦਿੱਤਾ, ਤੇ ਹੁਣ ਜਦੋਂ ਗਰੀਬਾਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਅਸੀਂ ਪ੍ਰਸ਼ਾਦਾ ਛਕਾਤਾ, ਤੇ ਤੁਸੀਂ ਉਹ ਸ਼ਰਾਬ ਦੀ ਗੱਲ ਕਰ ਰਹੇ ਹੋ? ਬਾਕੀ ਰਹਿ ਗਿਆ ਤੁਹਾਡਾ, ਅਸੀਂ ਕੋਈ ਲਾਗ ਤਾਂ ਨਹੀਂ ਨਾ ਮਾਰਿਆ, ਜਿਹੜਾ ਤੁਹਾਨੂੰ ਦੇਣਾ ਸੀ ਉਹਦਾ, ਜਿਹੜਾ ਤੁਹਾਨੂੰ ਮਿਲਣਾ ਉਹ ਤਾਂ ਮਿਲਣਾ ਹੀ ਹੈ, ਇਸ ਤਰ੍ਹਾਂ ਫਰਮਾਨ ਕਰਦੇ ਹਾਂ। ਮਿਲਦਾ ਤਾਂ ਉਹੀਓ ਹੈ ਲਿਖਿਆ ਜੋ ਦੇਖ ਤੁਰਨਾ, ਮਿਲਦਾ ਤਾਂ ਉਹੀਓ ਹੈ ਲਿਖਿਆ ਜੋ ਦੇਖ ਤੁਰਨਾ।